ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਤ੍ਰਿਪਤ ਭਈ ਸੱਚ ਭੋਜਨ ਖਾਇਆ,
ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ, ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਭਾਗਸ਼ਾਲੀ ਹੋ, ਜਿਨ੍ਹਾਂ ਨੂੰ ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ, ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਭਰਨ ਦਾ, ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਅਤੇ ਨਾਲ ਨਾਲ ਸਤਸੰਗਤ ਕਰਨ ਦਾ, ਸੇਵਾ ਸਿਮਰਨ ਕਰਨ ਦਾ ਸੋਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਸੰਗਤਾਂ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਦੇ ਨਿਤਨੇਮ ਸਰਵਣ ਕਰਨ ਤੋਂ ਉਪਰੰਤ ਸੰਪੂਰਨ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ, ਜੋ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਤੋਂ ਬਖਸ਼ਿਸ਼ ਹੋਏ ਹਨ, ਉਹਨਾਂ ਦੀ ਕਥਾ ਵੀ ਆਪਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰਨੀ ਹੈ। ਅੱਜ ਸਾਧ ਸੰਗਤ ਜੀ ਤੀਸਰੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਅਵਤਾਰ ਪ੍ਰਕਾਸ਼ ਗੁਰਪੁਰਬ ਹੈ। ਸੰਗਤਾਂ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਦੇ ਨਾਲ ਅੰਮ੍ਰਿਤ ਵੇਲੇ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੀਆਂ ਹਨ ਔਰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਵਤਾਰ ਸਥਾਨ ਨਗਰ ਬਾਸਰ ਕੇ ਵੀ ਅੱਜ ਦੇ ਦਿਨ ਤੇ ਸੰਗਤਾਂ ਇਸੇ ਤਰ੍ਹਾਂ ਨਾਲ ਨਾਲ ਸ੍ਰੀ ਗੋਬਿੰਦਵਾਲ ਸਾਹਿਬ ਵਿਖੇ ਵੀ ਹੋਰ ਪਵਿੱਤਰ ਗੁਰ ਅਸਥਾਨਾਂ ਦੇ ਉੱਤੇ ਵੀ ਸੰਗਤਾਂ ਤੀਸਰੇ ਸਤਿਗੁਰੂ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਮਨਾ ਰਹੀਆਂ ਹਨ। ਸਤ ਸੰਗਤ ਜੀ, ਸਤਿਗੁਰੂ ਜੀ ਦਾ ਪਾਵਨ ਪਵਿੱਤਰ ਗੁਰਬਾਣੀ ਅੰਦਰ ਇਹ ਪਾਵਨ ਪਵਿੱਤਰ ਮਹਾਂਵਾਕ ਹੈ, ਇਹ ਪਾਵਨ ਪਵਿੱਤਰ ਸਤਿਗੁਰੂ ਮਹਾਰਾਜ ਜੀ ਨੇ ਗੁਰੂ ਸਾਹਿਬਾਨਾਂ ਦੇ ਅਵਤਾਰ ਨਾਲ ਸੰਬੰਧਿਤ ਇਹ ਸ਼ਬਦ ਉਚਾਰਨ ਕੀਤੇ ਹਨ। ਸਾ ਧਰਤੀ ਭਾਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਆਏ, ਸੇ ਜੰਤ ਭਾਈ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧਨ ਧਨ ਪਿਤਾ ਧਨ ਧਨ ਕੁਲ, ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧਨ ਧਨ ਗੁਰੂ ਜਿਨ ਨਾਮ ਅਰਾਧਿਆ, ਆਪ ਤਰਿਆ ਜਿਨੀ ਡਿੱਠਾ, ਤਿੰਨਾ ਲਏ ਛਡਾਏ। ਹਰ ਸਤਿਗੁਰ ਮਿਲ ਹੋ ਦਇਆ ਕਰ, ਜਨ ਨਾਨਕ ਧੋਵੈ ਪਾਏ। ਇਸੇ ਤਰ੍ਹਾਂ ਜਲ ਭੱਟ ਜੀ ਨੇ ਧੰਨ ਗੁਰੂ ਅਮਰਦਾਸ ਜੀ ਦੀ ਮਹਿਮਾ ਕਰਦਿਆਂ ਸਤਿਗੁਰੂ ਮਹਾਰਾਜ ਜੀ ਦੇ ਜਸ ਵਿੱਚ ਇਹ ਸ਼ਬਦ ਉਚਾਰਨ ਕੀਤੇ ਹਨ। ਗੁਰ ਅਮਰਦਾਸ ਪਰਸੀ ਹੈ, ਪੋਹਮ ਪਾਤਕ ਬਿਨਾਸਾ ਹੈ, ਗੁਰ ਅਮਰਦਾਸ ਪਰਸੀ ਹੈ, ਸਿੱਧ ਸਾਧਕ ਆਸਾਸ ਹੈ, ਗੁਰ ਅਮਰਦਾਸ ਪਰਸੀ ਹੈ, ਧਿਆਨ ਲਹੀਐ ਪਉ ਮੁੱਕ ਹੈ, ਗੁਰ ਅਮਰਦਾਸ ਪਰਸੀ ਹੈ, ਅਭਉ ਲੱਭੈ ਗਉ ਚੁੱਕ ਹੈ, ਇੱਕ ਬਿਨ ਦੋ ਗਣ ਜੋ ਤਉ ਰਹੈ, ਜਾਸ ਮੰਤਰ ਮਾਨਵਹਿ ਲਹੈ, ਜਾਲਪਾ ਪਦਾਰਥ ਇਤੜੇ, ਗੁਰ ਅਮਰਦਾਸ ਡਿੱਠੈ ਮਿਲ ਹੈ। ਜਲ ਭੱਟ ਜੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਕੀਰਤੀ ਕਰਦਿਆਂ ਉਚਾਰਨ ਕਰਦੇ ਹੈ ਕਿ ਜਿਨ੍ਹਾਂ ਭਾਗਾਂ ਵਾਲੇ ਪ੍ਰਾਣੀਆਂ ਨੂੰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋ ਗਏ, ਜਿਨ੍ਹਾਂ ਪ੍ਰਾਣੀਆਂ ਨੂੰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸ਼ੋਅ ਪ੍ਰਾਪਤ ਹੋਈ, ਉਹਨਾਂ ਦੇ ਇਸ ਧਰਤੀ ਤੇ ਕੀਤੇ ਹੋਏ ਜਿੰਨੇ ਵੀ ਪਾਪ ਹੈ, ਗੁਰ ਅਮਰਦਾਸ ਪਰਸੀ ਹੈ, ਪੋਹਮ ਪਾਤਕ ਬਿਨਾਸਾ ਹੈ। ਪੋਹਮ ਨਾਮ ਪ੍ਰਿਥਵੀ ਦਾ ਹੈ, ਪ੍ਰਿਥਵੀ ਤੇ ਧਰਤੀ ਤੇ ਜਿੰਨੇ ਵੀ ਉਹਨਾਂ ਨੇ ਪਾਪ ਕੀਤੇ ਹੈ, ਉਹਨਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ। ਜਦੋਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸ੍ਰੀ ਖਡੂਰ ਸਾਹਿਬ ਧੰਨ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਅੰਮ੍ਰਿਤ ਵੇਲੇ ਬਿਆਸ ਦਰਿਆ ਤੋਂ ਹਜ਼ੂਰ ਜਲ ਦੀ ਗਾਗਰ ਭਰ ਕੇ ਲੈ ਕੇ ਆਉਂਦੇ ਔਰ ਦੂਸਰੇ ਗੁਰਦੇਵ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਇਸ਼ਨਾਨ ਕਰਵਾਇਆ ਕਰਦੇ। ਜਦੋਂ ਆਪਾਂ ਸ੍ਰੀ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਨੂੰ ਜਾਈਏ, ਰਸਤੇ ਵਿੱਚ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਹੈ, ਇੱਥੇ ਕੁਝ ਸਮਾਂ ਸਤਿਗੁਰੂ ਜੀ ਆਰਾਮ ਵੀ ਫਰਮਾਇਆ ਕਰਦੇ ਸਨ, ਕਿਉਂਕਿ ਬਿਰਧ ਅਵਸਥਾ ਵਿੱਚ 72 ਸਾਲ ਦੀ ਅਵਸਥਾ ਵਿੱਚ ਧੰਨ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਆਏ ਹਜ਼ੂਰ, ਔਰ ਇੰਨੀ ਸ਼ਰਧਾ ਔਰ ਭਾਵਨਾ ਸੀ ਕਿ ਜਦੋਂ ਖਡੂਰ ਸਾਹਿਬ ਤੋਂ ਜਲ ਦੀ ਗਾਗਰ ਲੈਣ ਵਾਸਤੇ ਤੁਰਦੇ ਤਾਂ ਪਿੱਛਲ ਪੈਰੀ ਸਤਿਗੁਰੂ ਜੀ ਤੁਰਿਆ ਕਰਦੇ, ਆਪਣੀ ਕੰਢ ਆਪਣੀ ਪਿੱਠ ਖਡੂਰ ਸਾਹਿਬ ਵੱਲ ਨਾ ਹੋਣ ਦਿਆ ਕਰਦੇ, ਦਮਦਮਾ ਸਾਹਿਬ ਅਸਥਾਨ ਤੇ ਡੰਡੌਤ ਕਰਕੇ ਫੇਰ ਬਿਆਸ ਦਰਿਆ ਵੱਲ ਨੂੰ ਆਪਣਾ ਮੁਖਾਰ ਬਿੰਦ ਆਪਣਾ ਚਿਹਰਾ ਕਰਕੇ ਤੁਰਦੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਦਿਨ ਇਸ ਅਸਥਾਨ ਦੇ ਉੱਤੇ ਸੱਚੇ ਪਾਤਸ਼ਾਹ ਜਦੋਂ ਨਮਸਕਾਰ ਕਰ ਰਹੇ ਸਨ ਤਾਂ ਹਜ਼ੂਰ ਦੇ ਚਰਨਾਂ ਨੂੰ ਕਿਸੇ ਮੁਰਦੇ ਮਨੁੱਖ ਦੀ ਹੱਡੀ ਦੀ ਥੋੜ੍ਹਾ ਜਿਹਾ ਹਿੱਸਾ ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ ਨੂੰ ਲੱਗਣ ਦੀ ਦੇਰ ਸੀ, ਉਸ ਮਨੁੱਖ ਦੀ ਆਤਮਾ ਉਸ ਮਨੁੱਖ ਦੀ ਰੂਹ ਸਤਿਗੁਰੂ ਜੀ ਦੇ ਸਾਹਮਣੇ ਹੱਥ ਜੋੜ ਕੇ ਖਲੋ ਗਈ। ਸਤਿਗੁਰੂ ਜੀ ਪੁੱਛਦੇ ਆ, ਭਾਈ ਤੂੰ ਕੌਣ ਹੈ? ਕਹਿਣ ਲੱਗਾ, ਸੱਚੇ ਪਾਤਸ਼ਾਹ, ਇਸ ਧਰਤੀ ਦੇ ਉੱਤੇ ਮੇਰੇ ਨਾਲੋਂ ਕੋਈ ਵੱਡਾ ਪਾਪੀ ਨਹੀਂ ਸੀ, ਮੈਂ ਪਰਮੇਸ਼ਰ ਤੋਂ ਬੇਮੁੱਖ ਔਰ ਨਾਸਤਕ ਰਹਿਣ ਵਾਲਾ ਅਤੇ ਅਨੰਤ ਪਾਪ ਕਰਨ ਵਾਲਾ ਪਾਪੀ ਜੀਵ ਸਾਂ, ਔਰ ਪਤਾ ਨਹੀਂ ਕਿੰਨੇ ਕੁ ਬਰਸ ਮੈਨੂੰ ਇਸ ਧਰਤੀ ਤੋਂ ਮਨੁੱਖਾਂ ਦੇਹ ਦੇ ਵਿੱਚੋਂ ਸਰੀਰ ਨੂੰ ਤਿਆਗਿਆਂ ਗੁਜ਼ਰ ਹੋ ਚੁੱਕੇ ਹਨ, ਬਹੁਤ ਲੰਮਾ ਸਮਾਂ ਹੋ ਗਿਆ ਸਤਿਗੁਰੂ ਜੀ ਮੇਰੀ ਦੇਹ ਛੁੱਟੀ ਨੂੰ, ਪਰ ਮੇਰੇ ਸਰੀਰ ਦੀ ਇੱਕ ਅਸਥੀ ਇੱਕ ਹੱਡੀ ਇੱਥੇ ਪਈ ਸੀ, ਜਦੋਂ ਤੁਹਾਡੇ ਚਰਨਾਂ ਦੀ ਸ਼ੋ ਮੇਰੇ ਇੱਕ ਅਸਥ ਨੂੰ ਇੱਕ ਹੱਡੀ ਨੂੰ ਸਰੀਰ ਦੇ ਇੱਕ ਹਿੱਸੇ ਨੂੰ ਲੱਗੀ ਤਾਂ ਉਸੇ ਵਕਤ ਮੇਰਾ ਨਰਕਾਂ ਦੇ ਵਿੱਚੋਂ ਛੁਟਕਾਰਾ ਹੋ ਗਿਆ। ਸੱਚੇ ਪਾਤਸ਼ਾਹ, ਤੁਹਾਡੇ ਚਰਨਾਂ ਦੀ ਸ਼ੋ ਲੱਗਦਿਆਂ ਸਾਰ ਮੈਂ ਨਰਕਾਂ ਤੋਂ ਬੰਦ ਖਲਾਸੀ ਪ੍ਰਾਪਤ ਕਰ ਲਈ ਹੈ, ਤਾਂ ਹੀ ਇਹ ਦਿਵ ਰੂਪ ਦਿਵ ਦੇਹੀ ਤੁਹਾਡੇ ਸਨਮੁਖ ਮੇਰੀ ਨਜ਼ਰ ਆ ਰਹੀ ਹੈ। ਸੱਚੇ ਪਾਤਸ਼ਾਹ, ਹੁਣ ਮੈਂ ਮੁਕਤ ਹੋ ਚੁੱਕਾ ਹਾਂ। ਸੋ ਸਾਧ ਸੰਗਤ ਜੀ, ਐਸੇ ਸਤਿਗੁਰੂ ਐਸੇ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਜਿਨ੍ਹਾਂ ਨੂੰ ਦਰਸ਼ਨ ਹੋ ਗਏ, ਪਿਰਥਵੀ ਤੇ ਕੀਤੇ ਹੋਏ ਉਹਨਾਂ ਦੇ ਸਾਰੇ ਪਾਪ ਮਿਟ ਗਏ। ਗੁਰ ਅਮਰਦਾਸ ਪਰਸੀ ਹੈ, ਸਿੱਧ ਸਾਧਕ ਆਸਾਸ ਹੈ, ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਆਪ ਜੀ ਦੇ ਪਾਵਨ ਦਰਸ਼ਨਾਂ ਨੂੰ ਵੱਡੇ ਵੱਡੇ ਸਿੱਧ ਲੋਕ, ਸ਼ਕਤੀ ਸੰਪੰਨ ਲੋਕ ਔਰ ਸ਼ਕਤੀਆਂ ਕਰਕੇ ਸੰਪੂਰਨ ਲੋਕ ਜਿਹੜੇ ਅਨੰਤ ਸ਼ਕਤੀਆਂ ਦੇ ਮਾਲਕ ਸਨ, ਉਹ ਵੀ ਤੁਹਾਡੇ ਦਰਸ਼ਨਾਂ ਨੂੰ ਮਹਾਰਾਜ ਤਰਸਦੇ ਵੇਖੇ ਗਏ, ਔਰ ਵੱਡੇ ਵੱਡੇ ਸਾਧਕ ਸਾਧਨਾ ਕਰਨ ਵਾਲੇ ਵੀ, ਔਰ ਜਦੋਂ ਉਹਨਾਂ ਨੂੰ ਤੁਹਾਡੇ ਦਰਸ਼ਨ ਹੋਏ ਸਿੱਧਾਂ ਦੇ ਵੀ ਔਰ ਸਾਧਕਾਂ ਦੇ ਵੀ, ਮਨ ਦੇ ਜਿਹੜੇ ਆਸਾਸੇ ਸ਼ੰਕਾ ਸਨ, ਜਿਤਨੇ ਵੀ ਸੰਸੇ ਸਨ, ਉਹ ਸਾਰੇ ਨਿਵਿਰਤ ਹੋ ਗਏ। ਆਸਾਸੇ ਨਾਮ ਮਿਲਣ ਦਾ ਵੀ ਹੈ, ਆਸਾਸੇ ਨਾਮ ਸੰਸਿਆਂ ਤੋਂ ਰਹਿਤ ਹੋਣ ਦਾ ਵੀ ਹੈ। ਜਦੋਂ ਤੁਹਾਡਾ ਮਿਲਾਪ ਉਹਨਾਂ ਨੂੰ ਪ੍ਰਾਪਤ ਹੋਇਆ ਤਾਂ ਉਹਨਾਂ ਦੇ ਸੰਸੇ ਹਮੇਸ਼ਾ ਲਈ ਮਿਟ ਗਏ। ਗੁਰ ਅਮਰਦਾਸ ਪਰਸੀ ਹੈ, ਧਿਆਨ ਲਹੀਐ ਪਉ ਮੁੱਕ ਹੈ। ਧੰਨ ਗੁਰੂ ਅਮਰਦਾਸ ਜੀ ਆਪ ਜੀ ਦੇ ਦਰਸ਼ਨ ਕਰਨ ਦੇ ਨਾਲ ਪਉ ਨਾਮ ਪ੍ਰਾਪਤ ਹੋ ਗਈ ਹੈ, ਮੁੱਕੈ ਨਾਮ ਮੁਕਤੀ ਦਾ। ਤੁਹਾਡੇ ਦਰਸ਼ਨ ਕਰਦਿਆਂ ਸਾਰ ਮੁਕਤੀ ਦਾ ਦਾਨ ਪ੍ਰਾਪਤ ਹੋ ਗਿਆ। ਜਦੋਂ ਹਜ਼ੂਰ ਨੇ ਗੁਰੂ ਘਰ ਦੇ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਭ ਤੋਂ ਪਹਿਲਾਂ ਬੌਲੀ ਸਾਹਿਬ ਜੀ ਦੀ ਸੇਵਾ ਕਰਵਾਈ, ਜਿਸ ਦੀਆਂ ਹਜ਼ੂਰ ਨੇ 84 ਪੌੜੀਆਂ ਰੱਖੀਆਂ ਗਿਣਤੀ ਵਿੱਚ, ਔਰ ਬੌਲੀ ਸਾਹਿਬ ਜੀ ਦੀ ਸੇਵਾ ਸੰਪੂਰਨ ਤੋਂ ਉਪਰੰਤ ਇਹ ਬਚਨ ਕੀਤਾ ਕਿ ਜਿਹੜਾ ਗੁਰਸਿੱਖ ਮਾਈ ਭਾਈ ਬੌਲੀ ਸਾਹਿਬ ਦੇ ਅੰਦਰ ਸਮੇਤ ਕੇਸ ਪਾਵ ਕੇਸੀ ਇਸ਼ਨਾਨ ਕਰਕੇ ਹਰ ਪੌੜੀ ਤੇ ਜਪਜੀ ਸਾਹਿਬ ਜੀ ਦਾ ਪਾਠ ਸੰਪੂਰਨ ਕਰੇਗਾ, ਔਰ 84 ਇਸ਼ਨਾਨ ਔਰ 84 ਹੀ ਜਪਜੀ ਸਾਹਿਬ ਜੀ ਦੇ ਪਾਠ ਕਰਨ ਤੋਂ ਬਾਅਦ ਬਿਨਾਂ ਕਿਸੇ ਵਿਘਨ ਤੋਂ ਨਿਰੰਤਰ ਜਦੋਂ ਇਹ ਸਾਰੀ ਮਰਿਆਦਾ ਪੂਰੀ ਕਰਕੇ ਗੁਰਦਰਬਾਰ ਵਿੱਚ ਕੜਾਹ ਪ੍ਰਸ਼ਾਦ ਦੀ ਦੇਖ ਕਰਾ ਕੇ ਅਰਦਾਸ ਕਰਾਏਗਾ, ਉਸ ਦਾ 84 ਦਾ ਗੇੜਾ ਕੱਟਿਆ ਜਾਏਗਾ, ਉਸ ਨੂੰ ਮੁਕਤੀ ਦੀ ਦਾਤ, ਉਸ ਨੂੰ ਮੁਕਤੀ ਦੀ ਦਾਤ ਪ੍ਰਾਪਤ ਹੋਏਗੀ। ਐਡੀ ਵੱਡੀ ਮਹਾਨ ਬਖਸ਼ਿਸ਼ ਹਮੇਸ਼ਾ ਹਮੇਸ਼ਾ ਲਈ ਸਾਡੇ ਕਲਯੁਗੀ ਜੀਵਾਂ ਤੇ ਸੰਸਾਰੀ ਜੀਵਾਂ ਦੇ ਉੱਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਕਿਰਪਾ ਕਰਕੇ ਕੀਤੀ ਹੈ। ਗੁਰਦੁਆਰਾ ਸੰਨ ਸਾਹਿਬ ਦਾ ਕਿੰਨਾ ਵੱਡਾ ਮਹੱਤਵ ਹੈ, ਉਸ ਸੰਨ ਵਿੱਚ ਜਪਜੀ ਸਾਹਿਬ ਦਾ ਪਾਠ ਕਰਕੇ ਸਿੱਖ ਮਾਈ ਭਾਈ ਲੰਘ ਕੇ ਬਾਸਰ ਕੇ ਨਗਰ ਵਿੱਚ ਅਰਦਾਸ ਕਰਾ ਦੇਵੇ ਤਾਂ ਉਸ ਨੂੰ ਵੀ ਜਮਾਂ ਦੇ ਦੁਆਰ ਦਾ ਮੂੰਹ ਨਹੀਂ ਦੇਖਣਾ ਪੈਂਦਾ, ਉਹ ਵੀ ਜੰਮਣ ਮਰਨ ਤੋਂ ਬੰਦ ਖਲਾਸੀ ਪ੍ਰਾਪਤ ਕਰ ਜਾਂਦਾ। ਐਡੀਆਂ ਵੱਡੀਆਂ ਮਹਾਨ ਬਖਸ਼ਿਸ਼ਾਂ ਔਰ ਮੁਕਤੀ ਦੇ ਦਾਨ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੇ ਹਨ। ਗੁਰ ਅਮਰਦਾਸ ਪਰਸੀ ਹੈ, ਭਉ ਲੱਭੈ ਗਉ ਚੁੱਕ ਹੈ। ਹੇ ਗੁਰੂ ਅਮਰਦਾਸ ਜੀ, ਆਪ ਜੀ ਦੇ ਦਰਸ਼ਨ ਕਰਨ ਦੇ ਨਾਲ ਭਉ ਦਾ ਅਰਥ ਹੁੰਦਾ ਭੈ ਤੋਂ ਰਹਿਤ। ਕੌਣ ਹੈ? ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ। ਭੈ ਤੋਂ ਰਹਿਤ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਹੇ ਸਤਿਗੁਰੂ, ਤੁਹਾਡੇ ਦਰਸ਼ਨ ਕਰਕੇ ਨਿਰਭਉ ਸਰੂਪ ਪਰਮਾਤਮਾ ਅਕਾਲ ਪੁਰਖ ਮਿਲ ਜਾਂਦਾ, ਪ੍ਰਾਪਤ ਹੋ ਜਾਂਦਾ। ਗਉ ਚੁੱਕੈ, ਗਉ ਨਾਮ ਹੁੰਦਾ ਆਵਾਗਮਨ ਦਾ, ਜਿਹੜਾ ਜੰਮਣ ਮਰਨ ਦਾ ਗੇੜਾ ਹੈ, ਆਉਣਾ ਜਨਮ ਲੈ ਕੇ ਜਾਣਾ, ਸਰੀਰ ਨੂੰ ਤਿਆਗ ਕੇ ਇਹ ਆਵਾਗਮਨ ਦਾ ਚੱਕਰ ਚੁੱਕਿਆ ਜਾਂਦਾ, ਮੁੱਕ ਜਾਂਦਾ, ਨਿਵਿਰਤ ਹੋ ਜਾਂਦਾ। ਗੁਰ ਅਮਰਦਾਸ ਪਰਸੀਐ ਭਉ ਲੱਭੈ ਗਉ ਚੁੱਕ ਹੈ। ਇੱਕ ਬਿਨ ਦੋ ਗਣ ਜੋ ਤੌਰ ਹੈ, ਜਾਸ ਮੰਤਰ ਮਾਨਵਹਿ ਲਹੈ। ਜਿਸ ਮਨੁੱਖ ਨੇ ਸਤਿਗੁਰੂ ਜੀ ਤੁਹਾਡਾ ਸ਼ੁਭ ਉਪਦੇਸ਼ ਲੈ ਲਿਆ, ਜੀਵਨ ਵਿੱਚ ਕਮਾ ਲਿਆ, ਉਹ ਦੋ ਨਾਮ ਦਵੈਤ ਤੋਂ, गण नाम गिनती दा हुंदा, दवैत तो रहत होके उसने एक वाहिगुरु परिपूर्ण परमात्मा नू जरे जरे विच बिन नाम देख लिया है। ऐसी तुहाडे उपदेश दी बरकत है, ऐसी तुहाडे उपदेश दी शक्ति है, ऐसी तुहाडे उपदेश दी महान रहमत है। एक बिन दोगण जो तौर है, जा सुमंत्र मानव है लह, जालपा पदार्थ इतड़े गुर अमरदास डिठ मिल है। जालप भट्ट जी कहिंदे है, ऐ संसार दे जीवो, ऐ संसारी लोगो, धन गुरु अमरदास सच्चे पातशाह जी दे दर्शन करन दे नाल ही इन्ने पदार्थ संसार दे अंदर मनुख नूं प्राप्त हो जांदे है। लोक प्रलोक दियां दातां, धर्म अर्थ काम मोख दियां दातां प्राप्त हो जांदियां हन, तां क्यों ना आपां अपने सतगुरु दे दीदार करिए। सो सात संगत जी, ऐसे गुरदेव धन गुरु अमरदास सच्चे पातशाह जी दा अज पावन पवित्र अवतार गुरपुरब संगतां बड़ी श्रद्धा नाल मना रही हैं। सतगुरु सच्चे पातशाह जी दा अवतार 1526 बिक्रमी संमत 1469 ईस्वी विच वैसाख सुदी 14 5 मई दिन शुक्रवार नूं पिता बाबा तेज पान जी दे ग्रह विखे माता लक्ष्मी जी, जिन्हों का नाम माता रूप कौर जी जो गिलवाली नगर तो सन, उन्हां दे ग्रह विखे अज दे दिन मेरे सतगुरु जी का अवतार होया। सो सात संगत जी, अवता रखती अवतारा, बिपता ते दुखां दी घूमण घेरी विच फसी लुकाई दी जिहड़ा रखिया करे, दुखां तो निजात दवा दवे, संकटां विच आके सहायता करे, उस नूं अवतार कहा जांदा है। दसम पातशाह जी ने भी बड़ा सुंदर जिक्र किया, जब जब होत अरिष्ट संसारा तब तब देह धरत अवतारा। जदों जदों संसार ते पाप हुंदे है उदों वाहिगुरु परमेश्वर अवतार मनुखा शरीर दे विच मात लोक ते आके लैणा करदे है। दस गुरु साहिबान धन गुरु नानक देव जी तो लैके दसम पिता जी तक, दस गुरु ज्योति, दस गुरु स्वरूप, अकाल पुरख वाहिगुरु परमेश्वर दा प्रतख साक्षात सरगुण अवतार इस मात लोक ते जीवां दा उद्धार करन वास्ते उन्हां ने आप अवतार धारण किते हन। सात संगत जी, सतगुरु महाराज जी लगभग 72 साल दी अवस्था तक अपने घर परिवार विच रहे हन, और इतना समा भी दसा नौहां दी धर्म दी किरत करनी और नाल नाल भले पुरशां दी, साधु पुरशां दी संगत भी करनी, लोड़वंदां दी सेवा भी करनी, और आप जी उस समय मुताबक 20 वेरी इतने समय विच गंगा दी यात्रा नूं गए और हरिद्वार विखे गंगा दा इशनान करके भी आए। जदों 20वीं बार मेड़े नगर दे विच सतगुरु जी आराम लई रुके तां उत्थे सतगुरु सच्चे पातशाह जी दा मलाप एक ब्रह्मचारी मनुख दे नाल होया, जिसने सतगुरु जी की बड़ी निर्मल रहनी बहनी नूं वेख के प्रभावित होया कि कितना शांत चित हिरदा, किन्ना निर्मल जीवन है, जिन्हां दे चेहरे दे दर्शन करके मन नूं शांति आ जांदी है, जिन्हां दी संगत करके हिरदे विच शुभ गुणां दा संचार हो जांदा है, ये कितने महान पुरश हन। इउं सतगुरु महाराज जी दे नाल बहुत नेड़ता कीती और सतगुरु जी दे नाल चलदा चलदा बासर के नगर विखे सतगुरां दे घर विच नाल ही अपड़िया। रात दा वक्त है, वो ब्रह्मचारी साधु धन गुरु अमरदास साहब जी नूं प्रशादा जलपान करन तो बाद बराजन लग्या सतगुरु महाराज जी नूं सुभाविक पुछदा कि तुहाडा जीवन वेख के मेरे मन विच बड़ी श्रद्धा पैदा हुई है, मेरे मन नू शांति भी आई है और तुहाडी संगत करदे आं पापां दा फुरना भी मेरे मन विच नहीं उठिया जिन्ना चिर तुहाडी संगत कीती है। जिवें पारस दी संगत करके लोहा सोना बन जांदा, इसे तरह कचहो कंचन भयो शब्द गुर श्रवण है सुनियो, बिखते अमृत होयो नाम सतगुर मुख भण्यो, लोहो होयो लाल नदर सतगुर जद धारै, पाहण मान करै ज्ञान गुर कहो बीचारै, काठो श्रीखंड सतगुर कियो दुख दरिद्र तिनके गए। सो सात संग जी ऐसा कहिंदा मेरे मन उत्ते प्रभाव पिया, मैनू ए दसो कि तुसी गुरु किस नूं धारण किया, कोई बहुत उच्ची आत्मा ने तुहानू गुर उपदेश गुर दीख्या दित्ती है, जिस गुर दीख्या नूं लै के इन्नी महानता तुहाडे जीवन विच मैनू नजर आई है। सतगुरु महाराज जी बड़ी निम्रता विच कहन लगे, हे महात्मा मैं पूरे गुरु दी टोल विच हाँ, पूरे गुरु दे अजे तक मैनू दर्शन नहीं होए, पूरे गुरु दा मैनू मिलाप नहीं होया, पूरे गुरु दी अजे तक मैनू संगत नहीं होई, पर पूरे गुरु नू मैं लभदा बड़े लंबे समय तो पिया हाँ, अजे मैं गुरु वाला नहीं बनिया। साध संग जी वह ब्रह्मचारी ये बचन सुनदया सार आपे तो बाहर हो गया, उसे वक्त उसने अपना समान चुकया, कहन लगा तेरे वर्गे नगुरे मनुख दा संग करन करके, तेरे नगुरे दे घर दा अन्न जल पान करन करके, तेरे नगुरे दे हत्थां दा अन्न पानी खान करके, जिन्ने मेरे धर्म दे कर्म सन, जिन्नी मेरी धर्म दी यात्रा सी, जिन्ने मैं पुन कमाए सन, ओ सारे मेरे प्रिस्त हो गए, ओ सारे अज फल तो रहत हो गए कि मैनू नगुरे मनुख दी संगत मिल गई। सतगुर बाजो गुर नहीं कोई, निगुरे का है नाउ बुरा, जिन्हें गुरु ने ना धारण किया ऐसा गुरु तो हीणा जिहड़ा मनुख है गुरु वाला नहीं, उस मनुख नू वेखना उहदी संगत करनी तां एक पासे है, उस दा नाम लेना भी बड़ा भारी पाप है। वह ब्रह्मचारी तड़फदा होया घर चों रोकिया भी रोकिया नहीं, अपने मार्ग नू रस्ता लैके तुर गया। सतगुरु जी दे हिरदे विच बड़ा पश्चाताप हुंदा है, सारी रात नींद नहीं पैंदी, अमृत वेले दा समा हो जांदा है। धन गुरु अमरदास जी दे भराता जो सन, उन्हां दे सपुत्र नू धन गुरु अंगद देव जी दी सपुत्री बीबी अमरो जी व्याहे होए सन। बीबी अमरो जी अमृत वेले उठे, इशनान करके जपजी साहब जी का पाठ किया और आसा जी दी वार दियां पौड़ियां दा पाठ किया और नाल नाल दुध रिड़कण लग्या बाणी दे शब्दां दा पाठ करन लग पए। जदों साध संग जी पहले पातशाह जी का मारू राग विचे उचारण किया हुआ शब्द बीबी अमरो जी ने अपनी रसना तो उचारण किया, एक ता अमृत वेले का समा है, एकांत वातावरण है, चिड़ी चहुकी पह फुटी वगन बहुत तरंग, अचरज रूप संतन रचे सुख नानक नाम में मंग। ऐसा वातावरण, ऐसी रसना विच मिठास, ऐसी एकाग्रता दे नाल ठहरा ठहरा के गुरबाणी दा रस लेंदे होए ये शब्द दा पाठ कर रहे हैं। करनी कागद मन मसवाणी बुरा भला दोए लेख पए, ज्यों ज्यों किरत चलाए तू चलिए तौ गुण नाही अंत हरे, चित चेतस की नहीं बावरिया हर बिसरत तेरे गुण गलिया। ये सारा शब्द सुनिया, सुन के हिरदा पहले ही निर्मल सी, ये शब्द दे भाव का ਹਿਰਦੇ ਦੇ ਤਲ ਉੱਤੇ ਬਹੁਤ ਗਹਿਰਾ ਅਸਰ ਪਿਆ। ਨੇਤਰਾਂ ਵਿੱਚੋਂ ਵੈਰਾਗ ਦੇ ਅੱਥਰੂ ਡਿੱਗਦੇ ਹੈ, ਵੈਰਾਗ ਦੀਆਂ ਬੂੰਦਾਂ ਡਿੱਗਦੀਆਂ ਹਨ। ਰੋਕਿਆਂ ਵੀ ਰੁਕ ਨਹੀਂ ਪਾਏ। ਸਤਿਗੁਰੂ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਜੋ ਸਤਿਗੁਰਾਂ ਦੇ ਨੂੰਹਾਂ ਦੀ ਥਾਂ ਲੱਗਦੇ ਸਨ, ਉਹਨਾਂ ਦੇ ਪਾਸ ਗਏ। ਬੀਬੀ ਜੀ ਨੇ ਉਸੇ ਵਕਤ ਉੱਠ ਕੇ ਦੋਨੋਂ ਹੱਥ ਜੋੜ ਕੇ ਨਮਸਕਾਰ ਕੀਤੀ, ਬੜਾ ਸਨਮਾਨ ਔਰ ਸਤਿਕਾਰ ਕੀਤਾ। ਕਹਿਣ ਲੱਗੇ, ਪਿਤਾ ਜੀ ਕੀ ਆਗਿਆ ਹੈ? ਧੰਨ ਗੁਰੂ ਅਮਰਦਾਸ ਜੀ ਕਹਿਣ ਲੱਗੇ, ਪੁੱਤਰੀ ਤੂੰ ਮੇਰੇ ਤੋਂ ਸੰਕੋਚ ਨਾ ਕਰ। ਮੈਂ ਬੜੇ ਲੰਮੇ ਸਮੇਂ ਤੋਂ ਤੜਫਦਾ ਹਾਂ ਕਿ ਮੈਨੂੰ ਪੂਰੇ ਗੁਰੂ ਦੀ ਸੰਗਤ ਨਹੀਂ ਮਿਲੀ, ਪੂਰੇ ਗੁਰੂ ਦਾ ਮਿਲਾਪ ਨਹੀਂ ਹੋਇਆ। ਅੱਜ ਇਹ ਸ਼ਬਦ ਗੁਰਬਾਣੀ ਦਾ ਤੇਰੇ ਮੁਖਾਰ ਬਿੰਦ ਤੋਂ ਸੁਣਦਿਆਂ ਸਾਰ ਜੋ ਮੇਰੀ ਅਵਸਥਾ ਅਤੇ ਹਾਲਤ ਹੈ ਮੈਨੂੰ ਉਹਦਾ ਅਨੁਭਵ ਅਤੇ ਮਹਿਸੂਸ ਹੋਇਆ, ਔਰ ਇਹ ਸ਼ਬਦ ਸੁਣ ਕੇ ਮੇਰੇ ਹਿਰਦੇ ਵਿੱਚ ਠੰਡ ਪੈ ਗਈ ਹੈ। ਮੈਨੂੰ ਇਹ ਦੱਸ, ਇਹ ਸ਼ਬਦ ਕਿਹਨਾਂ ਦਾ ਉਚਾਰਨ ਕੀਤਾ ਹੋਇਆ ਹੈ? ਬੀਬੀ ਅਮਰੋ ਜੀ ਕਹਿਣ ਲੱਗੇ, ਪਿਤਾ ਸਰੂਪ ਜੀ, ਇਹ ਸ਼ਬਦ ਧੰਨ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸੱਚੇ ਪਾਤਸ਼ਾਹ ਤੀਸਰੇ ਪਾਤਸ਼ਾਹ ਸਵਾਲ ਕਰਦੇ, ਪੁੱਤਰੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਮੈਨੂੰ ਦਰਸ਼ਨ ਕਰਾ, ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ, ਮੈਂ ਉਹਨਾਂ ਨੂੰ ਗੁਰੂ ਧਾਰਨ ਕਰਨਾ ਚਾਹੁੰਦਾ ਜਿਨ੍ਹਾਂ ਦੀ ਐਸੀ ਮਹਾਨ ਅੰਮ੍ਰਿਤ ਰੂਪ ਬਾਣੀ ਸੁਣ ਕੇ ਮੇਰੇ ਹਿਰਦੇ ਵਿੱਚ ਸ਼ਾਂਤੀ ਆ ਗਈ ਹੈ, ਠੰਡ ਵਰਤ ਗਈ ਹੈ, ਅੰਮ੍ਰਿਤ ਵਰਗੀ ਮਿਠਾਸ ਮੇਰੇ ਹਿਰਦੇ ਵਿੱਚ ਭਰ ਗਈ ਹੈ, ਮੈਨੂੰ ਉਹਨਾਂ ਦੇ ਬਿਨਾਂ ਦੇਰੀ ਤੋਂ ਦਰਸ਼ਨ ਕਰਾਓ। ਬੀਬੀ ਅਮਰੋ ਜੀ ਕਹਿਣ ਲੱਗੀ, ਪਿਤਾ ਜੀ ਵੱਡਿਆਂ ਨੂੰ ਸਾਡੇ ਬਜ਼ੁਰਗ, ਸਾਡੀਆਂ ਮਾਤਾਵਾਂ ਜਾਂ ਸਾਡੀਆਂ ਸੰਤਾਨਾਂ ਸਾਧ ਸਿੰਘ ਜੀ ਬੜੇ ਅਦਬ ਨਾਲ ਸਨਮਾਨ ਕਰਿਆ ਕਰਦੀਆਂ ਸਨ। ਅੱਜ ਦੇ ਸਮੇਂ ਵਿੱਚ ਮਾਤਾ ਪਿਤਾ ਦਾ, ਬਜ਼ੁਰਗਾਂ ਦਾ ਔਰ ਗੁਣੀ ਪੁਰਸ਼ਾਂ ਦਾ ਸਨਮਾਨ ਦਿਨ ਬ ਦਿਨ ਘਟਦਾ ਜਾ ਰਿਹਾ ਹੈ। ਰਹੋ ਵਿਚਾਰ। ਬੀਬੀ ਜੀ ਕਹਿਣ ਲੱਗੇ, ਪਿਤਾ ਜੀ ਧੰਨ ਗੁਰੂ ਨਾਨਕ ਦੇਵ ਜੀ ਤਾਂ ਜੋਤੀ ਜੋਤ ਸਮਾ ਗਏ, ਉਹਨਾਂ ਨੇ ਮੇਰੇ ਪਿਤਾ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਆਪਣੀ ਥਾਂ 'ਤੇ ਗੁਰਤਾ ਗੱਦੀ ਦਾ ਤਖ਼ਤ ਬਖਸ਼ਿਸ਼ ਕੀਤਾ ਹੈ। ਉਹ ਹੁਣ ਦੂਸਰੀ ਜੋਤ ਦੂਸਰੇ ਜਾਮੇ ਵਿੱਚ ਗੁਰੂ ਨਾਨਕ ਸਾਹਿਬ ਰੂਪ ਹੋ ਕੇ ਵਰਤ ਰਹੇ ਹਨ। ਤਾਂ ਉਸ ਸਮੇਂ ਫਿਰ ਮਹਾਰਾਜ ਤੀਸਰੇ ਪਾਤਸ਼ਾਹ ਬੇਨਤੀ ਕਰਦੇ, ਅਰਜ ਕਰਦੇ ਆ, ਪੁੱਤਰੀ ਉਹ ਕਿੱਥੇ ਹਨ? ਤਾਂ ਬੀਬੀ ਅਮਰੋ ਜੀ ਕਹਿਣ ਲੱਗੀ ਕਿ ਮਹਾਰਾਜ, ਪਿਤਾ ਜੀ ਉਹ ਸਾਡੇ ਨਗਰ ਖਡੂਰ ਸਾਹਿਬ ਵਿਖੇ ਉਹ ਨਿਵਾਸ ਰੱਖ ਰਹੇ ਹੈ। ਤਾਂ ਤੀਸਰੇ ਪਾਤਸ਼ਾਹ ਕਹਿਣ ਲੱਗੇ, ਮੈਨੂੰ ਦਰਸ਼ਨ ਕਰਵਾਓ। ਬੀਬੀ ਕਹਿਣ ਲੱਗੀ, ਮਹਾਰਾਜ ਹੇ ਪਿਤਾ ਜੀ, ਮੇਰੇ ਪਿਤਾ ਗੁਰੂ ਦੀ ਆਗਿਆ ਹੈ ਕਿ ਪੁੱਤਰੀ ਸਹੁਰੇ ਘਰੋਂ ਜਿੰਨਾ ਚਿਰ ਬੁਲਾਈਏ ਨਾ ਉਨਾ ਚਿਰ ਆਉਣਾ ਨਹੀਂ। ਜਿੰਨਾ ਚਿਰ ਸਾਰਾ ਪਰਿਵਾਰ ਆਗਿਆ ਦੇ ਕੇ ਸਨਮਾਨ ਪੂਰਵਕ ਇੱਥੋਂ ਤੋਰੇ ਨਾ ਉਨਾ ਚਿਰ ਆਪਣੇ ਸਹੁਰੇ ਘਰ ਨਹੀਂ ਜਾਣਾ, ਪੇਕੇ ਘਰ ਵੀ ਸਹੁਰਿਆਂ ਦੀ ਆਗਿਆ ਤੋਂ ਬਿਨਾਂ ਨਹੀਂ ਆਉਣਾ, ਔਰ ਪੇਕੇ ਘਰ ਤੋਂ ਸਹੁਰੇ ਜਾਣ ਲੱਗਿਆਂ ਪਿਤਾ ਗੁਰੂ ਦੀ ਆਗਿਆ ਵਿੱਚ ਜਾਣਾ ਹੈ। ਇਹ ਨਿਯਮ ਹੈ, ਕਦੇ ਆਪਣੀ ਮਰਜ਼ੀ ਨਾਲ ਨਹੀਂ ਆਉਣਾ, ਆਪਣੀ ਮਰਜ਼ੀ ਨਹੀਂ ਕਰਨੀ ਕਦੇ ਵੀ ਸਹੁਰੇ ਘਰ ਵਿੱਚ ਆਪਣੇ ਪਤੀ ਦਾ, ਆਪਣੇ ਸਹੁਰੇ ਪਰਿਵਾਰ ਦਾ। ਜਿਵੇਂ ਤੂੰ ਸਾਡਾ ਸਤਿਕਾਰ ਕਰਦੀ ਹੈ, ਇਸੇ ਤਰ੍ਹਾਂ ਉਹਨਾਂ ਦਾ ਸਨਮਾਨ ਔਰ ਸਤਿਕਾਰ ਕਰਨਾ, ਉਹਨਾਂ ਦੀ ਆਗਿਆ ਦਾ ਪਾਲਣ ਕਰਨਾ। ਪਿਤਾ ਜੀ ਮੈਂ ਬਿਨਾਂ ਆਪਣੇ ਪਿਤਾ ਜੀ ਦੀ ਆਗਿਆ ਤੋਂ ਨਹੀਂ ਜਾ ਸਕਦੀ। ਧੰਨ ਗੁਰੂ ਅਮਰਦਾਸ ਜੀ ਕਹਿਣ ਲੱਗੇ, ਪੁੱਤਰੀ ਮੈਂ ਤੈਨੂੰ ਆਗਿਆ ਦਿੰਦਾ, ਮੇਰੇ ਵਾਸਤੇ ਮੇਰੇ ਨਾਲ ਜ਼ਰੂਰ ਚੱਲ, ਮੈਂ ਸਤਿਗੁਰੂ ਜੀ ਦੇ ਦਰਸ਼ਨ ਕਰਨੇ ਚਾਹੁੰਦਾ। ਬੀਬੀ ਅਮਰੋ ਜੀ ਨਾਲ ਲੈ ਕੇ ਤੁਰੇ, ਬਾਸਰ ਕੇ ਨਗਰ ਤੋਂ ਉਦੋਂ 72 ਸਾਲ ਦੀ ਸਰੀਰ ਦੀ ਅਵਸਥਾ ਸੀ ਧੰਨ ਗੁਰੂ ਅਮਰਦਾਸ ਜੀ ਦੀ। ਤਾਂ ਸਾਧ ਸੰਗਤ ਜੀ ਜਦੋਂ ਖਡੂਰ ਸਾਹਿਬ ਦੇ ਨੇੜੇ ਪਹੁੰਚੇ, ਬੀਬੀ ਅਮਰੋ ਜੀ ਨੇ ਅਕਾਂਤ ਥਾਂ ਵਿੱਚ ਧੰਨ ਗੁਰੂ ਅਮਰਦਾਸ ਜੀ ਨੂੰ ਬਿਠਾ ਕੇ ਇੱਕ ਬਿਰਛ ਵਿੱਚ, ਇੱਕ ਬਗੀਚੇ ਦੇ ਥੱਲੇ, ਇੱਕ ਬਗੀਚੇ ਵਿੱਚ ਇੱਕ ਠੰਡੇ ਛਾਂਦਾਰ ਬਿਰਛ ਥੱਲੇ ਬਿਠਾ ਕੇ ਕਹਿਣ ਲੱਗੀ, पिता जी मैं अपने पिता जी तो आग्या लेके फिर तुहानू दर्शन करवाउन वास्ते लेके जावांगी क्योंकि मैं अपने पिता सतगुरु की आग्या जरूर लैनी जाना है लैण वास्ते जाना है। उस समय बीबी अमरो जी गए बड़ी तेजी नाल धन गुरु अमरदास जी बाग विच बैठे हों रह ना सका बिन देखे प्रीतमा मैं नीर बहे बह चले जियो। ऐसी वैराग दी बेवल अवस्था बनी हुई है बिरहों दी बड़ी तड़पना हिरदे दे विच परबल रूप दे विच चल रही है और इधर बीबी अमरो जी सतगुरु गुरु अंगद देव जी का दरबार लगा होया है जांदे सार मत्था टेकदे है। मत्था टेकन तो बाद बीबी जी दे बेनती करन तो पहला अंतर जामी सतगुरु गुरु अंगद देव जी कहन लगे पुत्री बिना आग्या तो क्यों आई आग्या का पालन नहीं किया और नाल ही कहन लगे जिन्हू नाल लेके आई सी उन्होंने नगर तो बहर क्यों बिठा के आई नाल क्यों नहीं लैके आई। कहन लगी महाराज हे पिता सतगुरु मैं तुहाडी आग्या लैण वास्ते आई हाँ। कहन लगे उन्होंने जल्दी लैके आओ। जदों धन गुरु अमरदास साहब जी नूं धन गुरु अंगद देव जी दे दरबार विच लिआंदा गया तां कुड़माचारी का सन्मान रखदिआं सतगुरु जी संघासन तो उठे और गुरु अमरदास जी नूं अगे होके जदों मिलन लगे गलवकड़ी पाउण लगे तां धन गुरु अमरदास जी दा जिहड़ा सीस सी ना वह धन गुरु अंगद देव जी के चरणों में झुक गया चरणों उत्ते मस्तक लग गया ते नेत्रां दे विचों वैराग दे अथरू चल रहे हैं। सतगुरु बार बार कहिंदे तुसी साडी गलवकड़ी विच आओ तुहाडा साडे परिवार विच लौकिक तौर ते संसारक तौर ते वड्डा रुतबा है पर धन गुरु अमरदास साहब जी कहन लगे हे सतगुरु दासां दी थां दासां दी जगह चरणां दे विच होया कर दी है मैं वड्डा बन के नहीं आया मैं तुहाडे दर दा सेवक बन के आया मैनू अपने दर दी सेवा बख्शो। धन गुरु अंगद देव जी ने गुरसिखी दा नाम दा उपदेश दे के सेवा दी आग्या कीती 12 साल 72 तो लै के 84 साल तक धन गुरु अमरदास साहब जी ने रात दिन गुर सेवा तपा सिर तपसार ओ महान सेवा कि हर रोज अमृत वेले इशनान करके ब्यास दरिया तो गागर जल दी भर के लियानी धन गुरु अंगद देव जी दे शरीर का इशनान करवाना लंगर दे विच जल ढोना बर्तन मांडने और धन गुरु अंगद देव जी दे बस्तर धो के सुका के अगले दिन लई तैयार रखने सारी रात चरण चापी करना और नाल नाल जिन्नी भी होर सेवा होवे लक बन के सेवा करनी। सात संगत जी इतनी महान कठिन सेवा करदिया करदिया नाल सतगुरु जी 84 जपजी साहब जी दे पाठ करिया करदे सन रोजाना दा नितनेम 84 श्री जपजी साहब जी दे पाठ और अठे पैर सेवा विच लगे रहना ये सेवा तो प्रसन्न होके विस्थार विच जाण दा समा नहीं है। धन गुरु अंगद देव जी ने 12 वर दे के धन गुरु अमरदास साहब जी नूं गुरता गद्दी दा तख्त बख्शिश कीता और आप जी नूं गोइंदवाल साहब नगरी वसाउण दी आग्या कीती नाल आग्या कीती पुरखा तू गोइंदवाल साहब रह के नाम बाणी दा ते लंगर दा प्रवाह चलाउणा गुरमत दी सिख्या संगतां नूं दृढ़ करवाउणी है असी तेनू आप ही दर्शन देन आया करांगे आप ही मिलन आया करांगे तू नहीं कदे वास्ते भी साडे पास चल के आउणा। इउं धन गुरु अमरदास सच्चे पातशाह जी ने साध संगत जी गोइंदवाल साहब नगरी वसाई और बौली साहब जी की रचना की लंगर और पंगत की मर्यादा धन गुरु अमरदास साहब जी ने इन्नी दृढ़ता पूर्वक आग्या की पहले पंगत पाछे संगत कि पहला पंगत विच बैठ के प्रशादा छको फिर दर्शन करके संगत विच आके जुड़ना है और ऊंच नीच का भेदभाव खत्म करके सतगुरु जी ने ਸਾਰਿਆਂ ਨੂੰ ਇੱਕੋ ਹੀ ਪੰਗਤ ਵਿੱਚ ਬਿਠਾਇਆ ਔਰ ਗੁਰੂ ਕੀ ਸੰਗਤ ਵਿੱਚ ਵੀ ਸਾਰਿਆਂ ਨੂੰ ਇੱਕੋ ਹੀ ਥਾਂ 'ਤੇ ਸਤਿਗੁਰੂ ਜੀ ਨੇ ਸਨਮਾਨ ਪੂਰਵਕ ਥਾਂ ਬਖਸ਼ਿਸ਼ ਕੀਤੀ। ਇਸੇ ਤਰ੍ਹਾਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਦੀ ਜੋ ਸਤੀ ਪ੍ਰਥਾ ਹਿੰਦੁਸਤਾਨ ਵਿੱਚ ਚੱਲਦੀ ਸੀ, ਜਦੋਂ ਕੋਈ ਬੀਬੀ ਵਿਧਵਾ ਹੋ ਜਾਂਦੀ, ਯੁਵਾ ਅਵਸਥਾ ਵਿੱਚ ਪਤੀ ਚੜ੍ਹਾਈ ਕਰ ਜਾਂਦਾ, ਤਾਂ ਜਦੋਂ ਪਤੀ ਨੂੰ ਚਿਖਾ ਦੇ ਵਿੱਚ ਰੱਖ ਕੇ ਉਸ ਦਾ ਸੰਸਕਾਰ ਕੀਤਾ ਜਾਂਦਾ, ਤਾਂ ਵਿਧਵਾ ਪਤਨੀ ਨੂੰ ਉਸੇ ਵਕਤ ਜਬਰੀ ਉਸੇ ਚਿਖਾ ਦੇ ਵਿੱਚ ਚੜ੍ਹ ਕੇ ਸੜਨ ਦਾ ਹੁਕਮ ਸੀ। ਇਹ ਸਤੀ ਪ੍ਰਥਾ ਬਣੀ ਹੋਈ ਸੀ ਹਿੰਦੁਸਤਾਨ ਦੇ ਵਿੱਚ। ਇਸ ਪ੍ਰਥਾ ਜਬਰੀ ਲਾਗੂ ਕੀਤੀ ਗਈ ਸੀ। ਜਦੋਂ ਅਕਬਰ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ, ਪੰਗਤ ਵਿੱਚੋਂ ਲੰਗਰ ਛਕਿਆ, ਸੇਵਾ ਪੁੱਛੀ, ਤਾਂ ਧੰਨ ਗੁਰੂ ਅਮਰਦਾਸ ਜੀ ਕਹਿਣ ਲੱਗੇ, ਬਾਦਸ਼ਾਹ ਜਿਹੜੀ ਸਤੀ ਪ੍ਰਥਾ ਚੱਲ ਰਹੀ ਆ ਉਸ ਨੂੰ ਸਰਕਾਰੀ ਤੌਰ 'ਤੇ ਬੰਦ ਕਰਨ ਦਾ ਹੁਕਮ ਦਿਓ। ਸਤਿਗੁਰੂ ਜੀ ਨੇ ਸ਼ਬਦ ਉਚਾਰਿਆ, ਸਤੀਆਂ ਇਹ ਨਾ ਆਖੀਆਂ ਮੜਿਆਂ ਨਾਲ ਮੜਿਆਂ ਲੱਗ ਜਲਨ, ਭੀਸੋ ਸਤੀਆਂ ਜਾਣੀਆਂ ਹਨ ਜੇ ਬਿਰਹ ਚੋਟ ਮਰਨ। ਜਿਨ੍ਹਾਂ ਨੂੰ ਜਬਰੀ ਸਾੜਿਆ ਜਾਂਦਾ, ਕਿੱਡਾ ਵੱਡਾ ਉਹਨਾਂ ਉੱਤੇ ਜ਼ੁਲਮ ਕੀਤਾ ਜਾਂਦਾ, ਇਸ ਕਰਕੇ ਇਸ ਪ੍ਰਥਾ ਨੂੰ ਬੰਦ ਕਰਨ ਦੀ ਆਗਿਆ ਦੇ। ਔਰ ਉਸ ਸਮੇਂ ਸਾਧ ਸੰਗਤ ਜੀ ਧੰਨ ਗੁਰੂ ਅਮਰਦਾਸ ਜੀ ਦੀ ਆਗਿਆ ਨੂੰ ਪਾ ਕੇ ਹਿੰਦੁਸਤਾਨ ਵਿੱਚੋਂ ਇਹ ਕਾਨੂੰਨ ਬਣਾ ਕੇ ਸਤੀ ਪ੍ਰਥਾ ਨੂੰ ਹਮੇਸ਼ਾ ਲਈ ਬੰਦ ਕੀਤਾ ਗਿਆ। ਇਸ ਤੋਂ ਇਲਾਵਾ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਜਿਹੜੇ ਮਹਾਨ ਪਰਉਪਕਾਰ ਕੀਤੇ, ਧੰਨ ਗੁਰੂ ਨਾਨਕ ਦੇਵ ਜੀ ਦੀ, ਧੰਨ ਗੁਰੂ ਅੰਗਦ ਦੇਵ ਜੀ ਦੀ ਅਤੇ ਆਪਣੀ ਬਾਣੀ ਆਪਣੇ ਪੋਤਰੇ ਭਾਈ ਸੰਸ ਰਾਮ ਨੂੰ ਆਪਣੇ ਪਾਸ ਬਿਠਾ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀਆਂ ਪੋਥੀਆਂ ਲਿਖਵਾਈਆਂ, ਜਿਨ੍ਹਾਂ ਪੋਥੀਆਂ ਨੂੰ ਲਿਆ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਤੋਂ ਪਾਲਕੀ ਵਿੱਚ ਸੁਭਾਈਮਾਨ ਕਰਕੇ ਨੰਗੇ ਚਰਨੀ ਚੌਰ ਕਰਦਿਆਂ ਦੁੱਖ ਭੰਜਨੀ ਬੇਰ ਸਾਹਿਬ ਦੇ ਨਾਲ ਹੀ 68 ਘਾਟ ਥੜਾ ਜੋ ਬਣਿਆ ਇੱਥੇ ਪਾਲਕੀ ਸਾਹਿਬ ਸੁਭਾਈਮਾਨ ਕਰਕੇ ਸਾਰੀ ਰਾਤ ਗੁਰਬਾਣੀ ਦਾ ਰਹਿਣ ਸਵਾਈ ਕੀਰਤਨ ਕਰਵਾਇਆ ਔਰ ਅੰਮ੍ਰਿਤ ਵੇਲੇ ਰਾਮਸਰ ਸਾਹਿਬ ਅਸਥਾਨ 'ਤੇ ਉਹ ਪੋਥੀਆਂ ਨੂੰ ਪਾਲਕੀ ਵਿੱਚ ਲਿਜਾ ਕੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਤਿਆਰ ਕਰਵਾਈ। ਉਹ ਪੋਥੀਆਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰਬਾਣੀ ਦੀਆਂ ਆਪਣੀ ਅਗਵਾਈ ਵਿੱਚ ਆਪਣੀ ਹਾਜ਼ਰੀ ਵਿੱਚ ਆਪ ਲਿਖਵਾਈਆਂ ਸਨ। ਸਾਧ ਸੰਗਤ ਜੀ, ਕਿਉਂਕਿ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਸਮੇਂ ਤੱਕ ਐਸੇ ਲੋਕ ਦੰਭੀ ਪਖੰਡੀ ਪੈਦਾ ਹੋ ਚੁੱਕੇ ਸਨ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ, ਗੁਰੂ ਅੰਗਦ ਦੇਵ ਜੀ ਦੀ ਬਾਣੀ ਦੇ ਬਰਾਬਰ ਆਪਣੀ ਬਾਣੀ ਰਚ ਕੇ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਮੋਹਰ ਲਾ ਕੇ ਦੁਨੀਆਂ ਨੂੰ ਗੁੰਮਰਾਹ ਕਰਨ ਲੱਗ ਪਏ ਸਨ ਕਿ ਅਸੀਂ ਵੀ ਬਾਣੀ ਰਚਣ ਹਾਰੇ ਹਾਂ, ਅਸੀਂ ਵੀ ਬਾਣੀ ਰਚ ਲੈਂਦੇ ਹਾਂ, ਅਸਲੀ ਬਾਣੀ ਸਾਡੀ ਹੈ। ਔਰ ਇਸ ਸਮੇਂ ਦੀ ਨਜਾਕਤ ਨੂੰ ਸਮਝਦਿਆਂ ਸਤਿਗੁਰੂ ਜੀ ਨੇ ਇਹ ਸ਼ਬਦ ਵੀ ਉਚਾਰੇ, ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵ ਹੋ ਸੱਚੀ ਬਾਣੀ, ਕਿ ਸੱਚੀ ਬਾਣੀ ਜਿਹੜੀ ਗੁਰੂ ਸਾਹਿਬਾਨਾਂ ਦੀ ਉਚਾਰਨ ਕੀਤੀ ਹੈ ਉਹ ਬਾਣੀ ਹੀ ਗਾਉਣੀ ਹੈ। ਕਿਸੇ ਦੀ ਕਵਿਤਾ ਬਣਾਈ, ਕਿਸੇ ਦੀ ਕੱਚੀ ਪੱਕੀ ਰਚਨਾ ਬਣਾਈ, ਕੱਚੀ ਪਿੱਲੀ ਜਿਹੜੀ ਰਚਨਾ, ਉਹ ਕਦੇ ਵਾਸਤੇ ਵੀ ਨਹੀਂ ਗੁਰੂ ਕੇ ਸਿੱਖ ਨੇ ਪੜ੍ਹਨੀ। ਇਸ ਕਰਕੇ ਸਾਧ ਸੰਗਤ ਜੀ, ਇਹ ਮਹਾਨ ਪਰਉਪਕਾਰ ਗੁਰਬਾਣੀ ਨੂੰ ਸੰਭਾਲਣ ਦਾ, ਗੁਰਬਾਣੀ ਦਾ ਅੱਗੇ ਪ੍ਰਚਾਰ ਪ੍ਰਸਾਰ ਕਰਨ ਦਾ ਪਰਉਪਕਾਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਡੇ ਉੱਤੇ ਕੀਤਾ। ਔਰ ਆਨੰਦ ਕਾਰਜ ਦੀ ਰਸਮ, ਭਾਵੇਂ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਟਾਲੇ ਨਗਰ ਵਿੱਚ ਗੁਰਦੁਆਰਾ ਡੇਰਾ ਸਾਹਿਬ ਵਿਖੇ ਮਹਾਂਮੰਤਰ ਚੌਂਕੀ 'ਤੇ ਲਿਖ ਕੇ ਮਾਤਾ ਸੁਲੱਖਣੀ ਜੀ ਨਾਲ ਪ੍ਰਕਰਮਾ ਕਰਕੇ ਆਨੰਦ ਕਾਰਜ ਦੀ ਰਸਮ ਅਦਾ ਕੀਤੀ, ਪਰ ਧੰਨ ਗੁਰੂ ਅਮਰਦਾਸ ਜੀ ਨੇ ਜਦੋਂ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਆਨੰਦ ਕਾਰਜ ਚੌਥੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਲ ਗੋਇੰਦਵਾਲ ਸਾਹਿਬ ਕੀਤਾ, ਉਦੋਂ ਸ੍ਰੀ ਆਨੰਦ ਸਾਹਿਬ ਜੀ ਦੀ ਬਾਣੀ ਉਚਾਰਨ ਕਰਕੇ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਆਨੰਦ ਕਾਰਜ ਦੀ ਰਸਮ, ਆਨੰਦ ਕਾਰਜ ਸੰਸਕਾਰ ਦੀ ਮਰਿਆਦਾ ਪ੍ਰਪੱਕ ਰੂਪ ਦੇ ਵਿੱਚ गोविंदवाल साहब विखे लागू की। और चौथे पातशाह जी ने फिर गरीब सिख की बेनती प्रवान करके इसे स्थान पर श्री अमृतसर साहिब लामा उचार के ये आग्या कर दी कि अज तो बाद हर गुरसिख माई भाई लामा दे पाठ नाल ही आनंद कार्ज की रस्म संपन्न करया करेगा। सो सात संगत जी सतगुरु महाराज जी ने बहुत वड़े वड़े महान तो महान परउपकार किते और उन्हां सतगुरां दा अज सात संगत जी पावन पवित्र अवतार गुरपुरब संगतां बड़ी श्रद्धा और भावना दे नाल मना रही हैं। सारिया संगतां नूं सतगुरु जी दे पावन पवित्र प्रकाश गुरपुरब की लख लख वधाई होवे। आओ मन बिरती नूं एकागर करके समा बहुत अगे जाण दी आग्या नहीं दिंदा, इसलिए आपां मन बिरती नूं एकागर करके जो सतगुरु जी ने अज सानू श्री मुखवाक बख्शिश किते हन उन्हां दी कथा मन बिरती नूं एकागर करके आप संगतां सरवण करो।
सतनाम श्री वाहिगुरु साहिब जी, तनासरी महला पंजवा।
गुरसिखां ने बेनती कीती धन गुरु अर्जन देव जी दे चरणां विच सच्चे पातशाह, बंदा भावें 36 प्रकार दे भोजन भी क्यों ना खा लवे, दुनिया दे जिन्ने मर्जी भी बंदा पदार्थ खा लवे, पर पदार्थां दी तृष्णा नहीं मनुख दी मुकदी। एक पदार्थ खांदा होर खाण दी इच्छा उपजदी है, दूजा खांदा तीसरे दे खाण दी इच्छा उपजदी है। दुनिया विच पदार्थ खाण दी तृष्णा मनुख दी कदे मुकदी नहीं, मुकदी नहीं। कृपा करो महाराज कोई ऐसा भोजन भी दसो जिस दे खाण नाल मनुख नूं सदा दी तृप्ति प्राप्त हो जाए। तां धन गुरु अर्जन देव सच्चे पातशाह जी ने तनासरी राग विच ये पावन पवित्र श्री मुखवाक उचारण कीते हन।
तृप्त भई सच भोजन खाया,
भाई जिन्हां ने सच्चे नाम दा भोजन अपने जीवन विच खा लिया ना, उन्हां नूं हमेशा दी तृप्ति आ गई, हमेशा दा राज प्राप्त हो गया। उन्हां दियां पदार्थां दा जिहड़ा लभ सी ना वह उन्हां दे मन विचों हमेशा लई मुक गया। थाले विच तां वस्तु पईओ हर भोजन अमृत सार, जित खाधै मन तृप्ति है पाईए मोख द्वार। आ मदामनी सतगुरु महाराज जी ने बाणी जो उचारण कीती है ना, धन गुरु अर्जन देव साहब जी ने भी मदामनी का शब्द उचारिया है। थाल विच तीन वस्तु पईओ, सत संतोख विचारो। श्री गुरु ग्रंथ साहब रूप थाल दे विच तीन तरह के भोजन हैं, तीन तरह के पदार्थ हैं। सत वाहिगुरु के नाम का भोजन है, संतोख का भोजन है, इस तरह ब्रह्म विचार का भोजन है। जिन्हां नूं यह भोजन प्राप्त हो गए उन्हां नूं सदा लई हमेशा की तृप्ति प्राप्त हो गई। उन्हां दे अंदर खाण का लभ नहीं मुड़ के पैदा हुंदा। उन्हां नूं तां साध संगत जी नानक पुसरियां पकाइयां पाइयां थाले माहे, जिनी गुरु मनाया रज रज से ही खाहे। ऐसा भोजन खा के भी उन्हां नूं तृप्ति आ जाती है, ऐसा भोजन खा के भी उन्हां नूं रज आ जाता जिन्हां दे हिरदे विच परमेश्वर का नाम वस गया। जां इउं कह लो जिन्हां ने सच्चे नाम का भोजन खा लिया ना, उन्हां नूं हमेशा दी तृप्ति, हमेशा दा रज प्राप्त हो गया। मुड़ के पदार्थ खाण दा लभ नहीं उन्हां दे मन विच पैदा हुंदा।
मन तन रसना नाम ध्याया,
जिन्हां ने मन करके मन राम नामा गुण गाए लै, मन द्वारा जिन्हां ने परमेश्वर दे नाम नूं गाया, तन शरीर करके रोम रोम करके गुरमुख रोम रोम हर ध्यावै, रोम रोम करके वाहिगुरु परमेश्वर दे नाम दा भजन कीता और रसना रसना गुण गोपाल निद गायन शांत सहज रहस्यमान उपजो सगले दुख पलायन। रसना द्वारा नाम जपया, मन द्वारा नाम नु त्योना कीता और तन रोम रोम करके वाहिगुरु दे नाम दा सिमरन कीता। जिन्हां ने इस जुगती दे नाल सिमरन दी कमाई कीती है उन्हां नु हमेशा दी तृप्ति प्राप्त हो गई है। उन्हां दे हिरदे विच्चों कर शांत सुख मन आए वसया, जिन इच्छा सब पुजाईया। उन्हां दा मन पूर्ण रूप दे विच शांत हो गया और हमेशा दी उन्हां नु तृप्ति सतगुरु दे दर तो नाम दी नाम दा भोजन खान करके प्राप्त हो गई है।
जीवना हर जीवना,
कोई वड्डी उम्र लैके बहुत लम्मा समा जीना चाहे कि मैं लम्मी उम्र भोग रहा हाँ, सतगुरु कहिंदे ए कादा जीना है। जे जुग चारे आरजा होर दसूनी होए, नवा खंडा विच जानिया नाल चले सब कोए। चंगा नाव रखाए कै जस कीर्त जग ले, जे तिस नदर ना आवई ता बात ना पुछे के। कीटा अंदर कीट कर दोषी दोष धरे, चार जुगां जिन्नी भी भावें उम्र ज्यों लवे पर ओ ज्यूना किसे काम नहीं। जे करके हरी नाम दे आसरे अपना जीवन नहीं बनाया, जे करके नाम दे आश्रित अपना जीवन बना लिया फिर वह जीना धनता दे जोगा। भावें थोड़ा समा भी जीण दा मिल जाए, जे हरी दे नाम दे आसरे जीता है आखा जीवा विसरै मर जाओ। नाम नू आखदा तां जीता है, तां साध संग जी जदों नाम भुलदा तां मरण हुंदा है। मरणं विसरणं गोबिंद है, जीवनं हर नाम ते आवन है। जूना ही नाम त्यौन करके है, उन्हां दा जूना धनता दे जोग है जिन्हां ने हरी दे नाम द्वारा अपने जीवन नू जोड़ के अपने स्वासा नू अपनी उम्र नू परमेश्वर दे नाम नाल ला करके जूना कीता है, उन्हां दा ही असली जूना है।
जीवन हर जप साध संग,
जा भाई जे जूना है ता साध संगत दे विच आ के हरी परमेश्वर वाहिगुरु दे नाम दा जाप करया कर। अबर काड तेरे किते ना काम, मिल साध संग भज केवल नाम। साध संगत विच आ के भजन करना, साध संगत विच आ के परमेश्वर दे नाम दा जप करना, यही असल जीवन है। इथों ही असल जीवन दान दी दात प्राप्त हुंदी है।
रहाओ
विश्राम दे के हजूर फरमाउंदे हन,
अनक प्रकारी बस्तर उड़ाए।
जेड़े भाई अपने जीवन हर जप साध संग साध संगत विच मिल के हरी दे नाम दा जप करदे है ना, उन्हां ने अनेकां तरह दे बस्तर भी अपने शरीर उत्ते उड़ाए धारण कर लए है। सतगुरु गुरु नानक साहब फरमान करदे है, बाबा होर पहनन खुशी खुआर, जित पैदे तन पीड़िया मन में चले विकार। होर संसार दे अंदर विषयां विकारां दी भटकना पैदा करन लई चटकीले पटकीले लिबास पाउणे महाराज कहिंदे खुआरियां दे कारण हन। बाबा होर पहनन खुशी खुआर, जित पैदे तन पीड़िया मन में चले विकार। जिस पहनन करके जेहो जे एहो जे बस्त्र एहो जा लिबास पहनन करके जे मन विच विकार पैदा हुंदे है, दूजियां दे मन नूं भी भड़काउण दा कारण बनदा, तां महाराज कहिंदे खुआरी दा दुखां दा कारण बनदा ओ बस्त्र पाए होए भी। पहनना रख पत परमेश्वर फिर नांगे नहीं थी बना, भगत जना का लूगरा ओढ़ नगन ना होई। सागत सिर पाओ रेशमी पहरत पत खोई। जहां सतगुरु जी बड़े सुंदर बस्त्रां दा जिक्र करदे है, कहिंदे जे बस्त्र पाउणे है आ ता बस्त्र आपां तन ढकण वास्ते पाई दे है। केवल तन ढकण वास्ते अंतरीब बस्त्र भी मेरे सतगुरु ने दसे है। काया रत्ता पहनन मन रत्ता, ਸੁਪੇਦੀ ਸਤਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ ਜਿਹੜਾ ਮਨ ਨੂੰ ਪਰਮੇਸ਼ੁਰ ਦੇ ਨਾਮ ਵਿੱਚ ਰੰਗ ਲਿਆ ਜੋੜ ਲਿਆ ਸੰਗਤ ਵਿੱਚ ਆ ਕੇ ਕਹਿੰਦੇ ਇਹ ਉਹਨਾਂ ਨੇ ਲਾਲ ਪੁਸ਼ਾਕਾ ਧਾਰਨ ਕੀਤਾ ਰੱਤਾ ਪਹਿਨਣ ਮਨ ਰੱਤਾ ਸੁਪੇਦੀ ਸਤਦਾਨ ਜਿਹੜਾ ਦਾਨ ਕਰਨਾ ਸ਼ੁਭ ਗੁਣਾਂ ਦੇ ਧਾਰਨੀ ਬਣਨਾ ਸਤ ਵਿਵੇਕ ਦਾ ਗਿਆਨ ਦਾ ਦਾਨ ਕਰਾਉਣਾ ਦੂਸਰਿਆਂ ਨੂੰ ਵੀ ਬ੍ਰਹਮ ਵਿਚਾਰ ਦਾ ਬ੍ਰਹਮ ਵਿਚਾਰ ਜਿਹੜੀ ਹੈ ਉਸ ਦਾ ਗਿਆਨ ਕਰਾਉਣਾ ਇਹ ਸੁਫੇਦ ਰੰਗ ਦੇ ਚਿੱਟੇ ਰੰਗ ਦੇ ਵਸਤਰ ਧਾਰਨ ਕੀਤੇ ਹੈ ਨੀਲੀ ਸਿਆਹੀ ਕਦਾ ਕਰਨੀ ਨੀਲੀ ਪੁਸ਼ਾਕ ਕਿਹੜੀ ਪਹਿਨਣੀ ਹੈ ਜਿਹੜਾ ਸਿਆਹ ਪਾਪਾਂ ਨੂੰ ਆਪਣੇ ਜੀਵਨ ਵਿੱਚ ਕੱਟਣਾ ਦੂਰ ਕਰਨਾ ਥੋੜ੍ਹਾ ਥੋੜ੍ਹਾ ਕਰਕੇ ਟਾਕਮ ਕੁੰਜਣੀਆਂ ਮਨੋ ਮਚਿੰਦਣੀਆਂ ਭਗਤ ਫਰੀਦ ਸਾਹਿਬ ਕਹਿੰਦੇ ਹੈ ਹੇ ਮਨਾ ਮਨ ਦੀਆਂ ਵਾਸ਼ਨਾਵਾਂ ਨੂੰ ਨਿੱਕੀਆਂ ਨਿੱਕੀਆਂ ਟੁਕੜੇ ਟੁਕੜੇ ਕਰਕੇ ਆਪਣੇ ਹਿਰਦੇ ਵਿੱਚੋਂ ਬਾਹਰ ਕੱਢ ਦੇ ਇਸ ਕਰਕੇ ਜਿਹੜਾ ਪਾਪਾਂ ਨੂੰ ਸਿਆਹ ਨਾਮ ਪਾਪਾਂ ਨੂੰ ਜਿਹੜਾ ਕੱਟਣਾ ਦੂਰ ਕਰਨਾ ਇਹ ਉਹਨਾਂ ਨੇ ਨੀਲੀ ਪੁਸ਼ਾਕ ਧਾਰਨ ਕੀਤੀ ਹੈ ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ ਜਿਹੜਾ ਪਰਮੇਸ਼ੁਰ ਦੇ ਧਿਆਨ ਪ੍ਰਾਇਣ ਹੋਣਾ ਇਹ ਉਹਨਾਂ ਨੇ ਅੰਗ ਰੱਖਾ ਚੋਲਾ ਪਾਉਣਾ ਕੀਤਾ ਇਸ ਕਰਕੇ ਇਸ ਤਰ੍ਹਾਂ ਦੇ ਵਸਤਰ ਵਾਹਿਗੁਰੂ ਦੇ ਪਿਆਰਿਆਂ ਨੇ ਉਢਾਏ ਧਾਰਨ ਕੀਤੇ ਹਨ ਸਰੀਰ ਉੱਤੇ
ਅਨ ਦਿਨ ਕੀਰਤਨ ਹਰ ਗੁਣ ਗਾਏ
ਰਾਤ ਦਿਨ ਪਰਮੇਸ਼ੁਰ ਦੇ ਕੀਰਤਨ ਵਿੱਚ ਉਹਦੀ ਸਿਫਤ ਸਲਾਹ ਦੇ ਵਿੱਚ ਲੱਗ ਕੇ ਹਰੀ ਪਰਮੇਸ਼ੁਰ ਦੇ ਉਹਨਾਂ ਨੇ ਗੁਣਾਂ ਨੂੰ ਗਾਉਣਾ ਕੀਤਾ ਤਾਂ ਹੀ ਉਹਨਾਂ ਨੂੰ ਹਮੇਸ਼ਾ ਦੀ ਤ੍ਰਿਪਤੀ ਪ੍ਰਾਪਤ ਹੋਈ ਹੈ
ਹਸਤੀ ਰਥ ਅਸ ਅਸਵਾਰੀ
ਉਹਨਾਂ ਦਾ ਹਾਥੀਆਂ ਤੇ ਚੜਿਆ ਰਥਾਂ ਤੇ ਚੜਿਆ ਅਸ ਘੋੜਿਆਂ ਤੇ ਅਸਵਾਰੀਆਂ ਪਾਲਕੀਆਂ ਦੇ ਵਿੱਚ ਬੈਠਿਆ ਹੋਇਆ ਵੀ ਉਹਨਾਂ ਦਾ ਧੰਤਾ ਦੇ ਯੋਗ ਹੈ ਇਸੇ ਤਰ੍ਹਾਂ ਤਰੀਬ ਤੌਰ ਤੇ ਅਸ ਨਾਮ ਜਿਹੜਾ ਗੁਰੂ ਦਾ ਉਪਦੇਸ਼ ਸਰਵਣ ਕਰਨਾ ਇਹ ਘੋੜਿਆਂ ਤੇ ਚੜ੍ਹਨਾ ਇਸੇ ਤਰ੍ਹਾਂ ਜਿਹੜਾ ਗੁਰੂ ਦਾ ਉਪਦੇਸ਼ ਮੰਨਣ ਕਰਨਾ ਇਹ ਰਥਾਂ ਦੀ ਸਵਾਰੀ ਹੈ ਇਸੇ ਤਰ੍ਹਾਂ ਜਿਹੜਾ ਨਿਧਿਆਸਨ ਕਮਾਈ ਕਰਨੀ ਹੈ ਇਹ ਸਾਧ ਸੰਗਤ ਦੀ ਹਾਥੀਆਂ ਦੀ ਸਵਾਰੀ ਹੈ ਤਤ ਤਵੰਗ ਦਾ ਜਿਹੜਾ ਸੋਧਨ ਕਰਨਾ ਇਹ ਸੁੱਖ ਪਾਲਕੀਆਂ ਦੀ ਸਵਾਰੀ ਹੈ ਤਤ ਤਵੰਗ ਦਾ ਸੋਧਨ ਸਮਝਣ ਲਈ ਥੋੜ੍ਹਾ ਜਿਹਾ ਆਪਾਂ ਨੂੰ ਗਹਿਰਾਈ ਵਿੱਚ ਜਾਣਾ ਪਵੇਗਾ ਤਤ ਔਰ ਤਵੰਗ ਦੋ ਪਦ ਹਨ ਤਤ ਪਦ ਦਾ ਜਿਹੜਾ ਸਾਧ ਸੰਗਤ ਜੀ ਵਾਚ ਅਰਥ ਹੈ ਉਹ ਈਸ਼ਵਰ ਹੈ ਜਿਹੜਾ ਲਕਸ਼ ਅਰਥ ਹੈ ਉਹ ਤਤ ਪਦ ਦਾ ਸਾਧ ਸੰਗਤ ਜੀ ਬ੍ਰਹਮ ਅਰਥ ਹੈ ਉਸ ਦਾ ਔਰ ਤਵੰਗ ਜੀਵ ਦਾ ਜਿਹੜਾ ਵਾਚ ਅਰਥ ਹੈ ਤਵੰਗ ਪਦ ਦਾ ਜਿਹੜਾ ਵਾਚ ਅਰਥ ਹੈ ਉਹ ਜੀਵ ਹੈ ਔਰ ਇਸੇ ਤਰ੍ਹਾਂ ਜਿਹੜਾ ਉਹਦਾ ਲਕਸ਼ ਅਰਥ ਹੈ ਕੂਟਸਥ ਹੈ ਵਾਚ ਅਰਥ ਨਾਲ ਕਦੇ ਵੀ ਏਕਤਾ ਨਹੀਂ ਬਣੇਗੀ ਵਾਚ ਸ਼ਬਦਕ ਔਰ ਅੱਖਰੀ ਅਰਥ ਜਿਵੇਂ ਕਹਿ ਲਓ ਕਿਸੇ ਨੇ ਪੁੱਛਿਆ ਤੂੰ ਕਿੱਥੇ ਰਹਿੰਦਾ ਉਹ ਕਹਿੰਦਾ ਮੈਂ ਸਮੁੰਦਰ ਦੇ ਵਿੱਚ ਰਹਿੰਦਾ ਪ੍ਰਸਾਦ ਸਿੰਘ ਜੀ ਸਮੁੰਦਰ ਵਿੱਚ ਤਾਂ ਪਾਣੀ ਹੈ ਉੱਥੇ ਕਿਵੇਂ ਰਹੇਗਾ ਫਿਰ ਲਕਸ਼ਣਾ ਬਿਰਤੀ ਕਰਕੇ ਲਕਸ਼ ਅਰਥ ਕੁਰ ਕਰਕੇ ਫਿਰ ਲਕਸ਼ਣਾਂ ਨੂੰ ਜਾਣਿਆ ਵੀ ਇਹ ਸਮੁੰਦਰ ਦੇ ਕਿਨਾਰੇ ਰਹਿੰਦਾ ਇਸ ਕਰਕੇ ਜੀਵ ਦੀ ਅਲਪਗਤਾ ਈਸ਼ਵਰ ਦੀ ਸਰਬਗਤਾ ਨੂੰ ਤਿਆਗ ਕੇ ਜਿਹੜਾ ਲਕਸ਼ ਅਰਥ ਹੈ ਉਸ ਦੁਆਰਾ ਤਤ ਅਤੇ ਤਵੰਗ ਦੀ ਜਿਹੜੀ ਏਕਤਾ ਹੈ ਉਸ ਨੂੰ ਤਤ ਤਵੰਗ ਦਾ ਸੋਧਨ ਕਿਹਾ ਜਾਂਦਾ ਹੈ ਜੀਵ ਪੁਣਾ ਤਿਆਗਤਾ ਔਰ ਬ੍ਰਹਮ ਦੀ ਜਿਹੜੀ ਉਸ ਨੂੰ ਗ੍ਰਹਿਣ ਕਰਕੇ ਉਸ ਵਿੱਚ ਬਿਰਤੀ ਨੂੰ ਜੋੜ ਲੈਣਾ ਇਸ ਕਰਕੇ ਉਹਨਾਂ ਨੇ ਐਸੀਆਂ ਤਤ ਤਵੰਗ ਦਾ ਜਿਹੜਾ ਸੋਧਨ ਕਰਨਾ ਇਹ ਸੁੱਖ ਪਾਲਕੀਆਂ ਦੇ ਵਿੱਚ ਬੈਠਣਾ ਕੀਤਾ ਹੈ
ਹਰ ਕਾ ਮਾਰਗ ਹਿਰਦੈ ਨਿਹਾਰੀ
ਹਰੀ ਪਰਮੇਸ਼ੁਰ ਦੇ ਨਾਮ ਜਪਣ ਵਾਲੇ ਮਾਰਗ ਤੇ ਚੱਲ ਕੇ ਉਹਨਾਂ ਨੇ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਔਰ ਹਿਰਦੇ ਵਿੱਚੋਂ ਹੀ ਉਹਨਾਂ ਨੂੰ ਵਾਹਿਗੁਰੂ ਪਰਮੇਸ਼ੁਰ ਦੇ ਨਿਹਾਰੀ ਪ੍ਰਤੱਖ ਦੀਦਾਰ ਹੋ ਗਏ ਹਰ ਕਾ ਮਾਰਗ ਹਿਰਦੈ ਨਿਹਾਰੀ ਹਰੀ ਦਾ ਮਾਰਗ ਹਿਰਦੇ ਵਿੱਚ ਵੇਖ ਲਿਆ
कि हिरदे दे विच उन्हां दे नाम दा प्रवाह चलदा स्वास स्वास विच। एही हरी दे मार्ग ते उन्हां ने हिरदे विच जिहड़ी बिरती है ओ नाम विच जोड़ के हरी दे मार्ग ते उन्हां ने चलना कीता है।
मन तन अंतर चरण ध्याया,
मन करके भी तन करके भी उन्होंने परमेश्वर दे नाम रूप चरणा दा ध्यान हिरदे विच धारण किया। ध्यान का अर्थ इत्थे ध्यान लगेगा नाम का ध्यान, शब्द का ध्यान, धुनमय ध्यान, ध्यान मैं जानिया गुरमुख अकत कहानी। मन विच और तन विच गुरु दे शब्द का, गुरु दे नाम का जिहड़ा ध्यान उन्होंने लाउणा किया है, यही उन्होंने ध्यान की साधना करना कीती है।
हर सुख निदान नानक दास पाया,
जो हरी परमेश्वर सारे सुखां दा निदान खजाना है, नौ निधियां अठारह सिद्धियां दा भी खजाना है। बारज कर दाहन है सिद्ध सनमुख मुख डोबै, रिद्ध वसै बाबांग जो तीन लोकांतर मोह है, हृदय वसै कहिया सोय रस तिन ही दातो, मुखों भगत उचरा अमर गुर इतरंग रातो। हे महाराज बारज कर दाहन है, सज्जे हाथ विच तुहाडे लक्ष्मी खड़ी है, हाथ जोड़ के तुहाडे चरणा दी दासी बन के, खब्बे हाथ तुहाडे महाराज रिद्धियां हाथ जोड़ के खड़ियां हन, सिद्धियां तुहाडे सन्मुख खड़ियां हन हाथ जोड़ के, और हिरदा तुहाडा अकै अमृत रस नाल भरिया होया है। ऐसी तुहाडियां बरकता, ऐसी महान बख्शिश दे मालक होके भी सच्चे पातशाह तुसी किड्डी वड्डी निर्माणता और निम्रता नूं धारण कीता। मुखों भगत उचरा अमर गुर इतरंग रातो, मुखों परमेश्वर दी भगती उचारण करदे होए इक्को ही गल तुसी कहंदे हो कि असी तां हरी वाहिगुरु परमेश्वर दे दास, गुरु नानक साहब दे दर दे, गुरु अंगद देव जी दे दर दे सेवक हां। यों नौ निधियां अठारह सिद्धियां दे मालक धन गुरु अमरदास सच्चे पातशाह हरी दा स्वरूप, यों हर सुख निदान हरी सुख स्वरूप है। और साध संगत जी सारिया सुखां दा खजाना उस वाहिगुरु दे दर ते है जिन्हां ने हरी दा नाम प्राप्त कर लिया सतगुरां द्वारा, उन्हां नूं सारिया सुखां दे खजाने प्राप्त हो गए और उन्होंने दासा भाव धार के सतगुरु दे दरों तृप्त पई सच भोजन खाया। ओ तृप्ति सच्चे नाम दे भोजन नूं खा के प्राप्त कर लई, जिस तृप्ति नूं पा के मुड़ के सारियां भुखां हमेशा लई निवृत्त हो गईयां। अकबर कहण लगा महाराज शीत प्रसाद दिओ। अलूणा दलिया महाराज गोंदवाल साहब अलूणा दलिया ही छकिया करदे सन, संगत नूं 36 प्रकार दे भोजन छकाउंदे, पंगतां दे विच किधरे मिठाइयां वरतदियां, किधरे दालां सब्जियां वरतदियां, चटनियां वरतदियां, पता नहीं किन्ने तरह दे पकवान वरतदे। अकबर बादशाह ने लंगर विचों भोजन छकिया, कहन लगा सीत प्रसाद दिओ। भाई बल्लू ने सतगुरु जी का लूणा दलिया सीत प्रसाद अगे लिजा के रखिया, जदों पहली ग्राही अकबर ने मूँह दे विच पाई, कहन लगा मैं हिंदुस्तान का बादशाह, ऐसा भोजन मैं अज तक जिंदगी दे विच नहीं खादा, ये पहली ग्राही पौंदिया ही मेरे हिरदे विच शांत वरत गई। गुरु दे सीत प्रसाद विच ऐसी तृप्ति उन्हां नूं हमेशा लई प्राप्त होगी जिन्होंने नाम का भोजन अपने जीवन विच खाना कीता। नाम का भोजन की है? रसना द्वारा बार बार वाहिगुरु का मूल मंत्र का अभ्यास करना, बाणी का जप करना, यही रसना द्वारा भोजन करना है। सो साध संगत जी समा नहीं आग्या दंदा अगे जाण दी, आप संगतां नूं फेर धन गुरु अमरदास साहब जी दे पावन अवतार गुरपुरब की लख लख वधाई होवे, और इत्थों यह सिक्ख्या लैके जाओ कि जिवें धन गुरु अंगद देव साहब जी दे दर तों गुरसिखी दी नाम दी दात लैके धन गुरु अमरदास साहब जी नूं शांति प्राप्त होई, असी भी इत्थों खंडे बाटे दा अमृत छक के गुरु वाले बन के जाइए। श्री अकाल तख्त साहब हर बुधवार हर ऐतवार अमृत दा बाटा तैयार हुंदा, इसलिए वडभागी संगतों अमृत छके तो बिना कोई प्राणी ना जाया करे। जिन्हां ने अमृत नहीं छकिया अमृत छको गुरु वाले बनो इतनी हाजरी बेनतियां प्रवान करनिया भुला चुका खिमा करनिया
मन तन अंतर चरण ते आया हर सुख निदान नानक दास पाया
वाहिगुरु जी का खालसा वाहिगुरु जी की फतेह तू